ਸ਼ਬਦ ਹੈ ਮਹੱਲੇ ਤੱਜੇ ਦਾ। ਗੁਰੂ ਅਮਰਦਾਸ ਸਾਹਿਬ ਦਾ ਇਹ ਸ਼ਬਦ ਜਿਹਦੇ ਚ ਸੰਤ ਦਾ ਨਾਂ ਨੀ, ਸਾਧ ਦਾ ਨਾਂ ਨੀ, ਗੁਰੂ ਦਾ ਨਾਂ ਨੀ, ਸਤਿਗੁਰੂ ਦਾ ਨਾਂ ਨੀ, ਪਰਮੇਸ਼ਰ ਐਸੇ ਰੂਪ ਚ ਦੱਸਿਆ ਇੱਥੇ ਵੀ ਸਿੱਖੀ ਦਾ ਸਭ ਕੁਛ ਹੀ ਕੀ ਚੀਜ਼ ਹੈ। ਇੱਥੇ ਜੇ ਹਰ ਅਸੀਂ ਰੱਬ ਵੱਲ ਲਾ ਲਿਆ ਨਾ, ਸ਼ਬਦ ਨੀ ਖੁੱਲੇਗਾ। ਹਰ ਨੂੰ ਸ਼ਬਦ ਸਮਝੋ, ਜਿੱਦਾਂ ਰਾਮ ਰੱਬ ਦੇ ਕਈ ਸ਼ਬਦ ਨੇ, ਨਾਮ ਦੇ ਕਈ ਨੇ, ਰਾਮ ਹੈ, ਗੋਬਿੰਦ ਹੈ। ਇਸ ਕਰਕੇ ਇੱਥੇ ਹਰ ਨੂੰ ਜੇ ਤੁਸੀਂ ਸ਼ਬਦ ਸਮਝੋਗੇ ਨਾ ਰੱਬ ਦਾ, ਤਾਂ ਸਮਝ ਆਉਗੀ ਕਿ ਮੇਰਾ ਸਭ ਕੁਛ ਹੀ ਸ਼ਬਦ ਹੈ। ਮੇਰੀ ਮਰਿਆਦਾ ਕੀ ਹੈ? ਮਰਿਆਦਾ ਨੂੰ ਕਿਹਾ ਹੈ ਰੀਤ। ਮੇਰੀ ਮਰਿਆਦਾ ਕੀ ਹੈ? ਸ਼ਬਦ। ਮੇਰਾ ਪ੍ਰੀਤ ਕੀ ਹੈ? ਪਿਆਰ ਕੀ ਹੈ? ਸ਼ਬਦ। ਮੇਰੀ ਕਥਾ ਕਹਾਣੀ ਕੀ ਹੈ? ਪਿਛਲੀ ਬੈਠਕ ਚ ਅਸੀਂ ਆ ਰਹੇ ਹਾਂ ਨਾ ਵੀ ਕਥਾ ਕਹਾਣੀ ਬੇਦੀ ਆਨੀ। ਮੇਰੀ ਕੋਈ ਕਥਾ ਕਹਾਣੀ ਨੀ ਮੈਂ ਪਾਉਣੀ। ਇਸੇ ਕਰਕੇ ਕਿਸੇ ਗੁਰੂ ਨਾਲ ਗੁਰਬਾਣੀ ਚ ਕੋਈ ਕਥਾ ਕਹਾਣੀ ਨੀ ਪਾਏ। ਸ਼ਬਦ ਹੀ ਸ਼ਬਦ ਹੈ, ਸ਼ਬਦ ਹੀ ਸ਼ਬਦ ਹੈ। ਇਸ ਕਰਕੇ ਰਹਾਉ ਦੀ ਤੁਕ ਦਿੱਤੀ ਕਈ, ਹਰ ਹੀ ਮੇਰੀ ਪ੍ਰੀਤ ਹੈ, ਹਰ ਹੀ ਮੇਰੀ ਰੀਤ ਹੈ, ਹਰ ਹੀ ਮੇਰੀ ਕਥਾ ਕਰਾਣੀ ਹੈ। ਸ਼ਬਦ ਹੀ ਸ਼ਬਦ ਹੈ ਸਭ ਕੁਝ। ਕਿਉਂ?
ਨਾਨਕ ਸ਼ਬਦ
ਜਿਹਨੂੰ ਸ਼ਬਦ ਹੈ, ਇਹਦੇ ਚ ਇੱਕ ਵਾਰੀ ਰਹਾਉ ਦੀ ਤੁਕ ਚ ਸਾਰੇ ਸ਼ਬਦ ਚ ਗੁਰ ਪ੍ਰਸਾਦੇ ਆਇਆ। ਗੁਰੇ ਪ੍ਰਸਾਦੇ ਮੇਰਾ ਮਨ ਪੀਜੈ। ਬੰਦਾ ਅਧੀਨ ਬੇਨਤੀ ਰੂਪ ਹੋ ਕੇ ਜਪਦਾ ਹੈ, ਪਰ ਜਦੋਂ ਅੰਦਰ ਮਨ ਭਿੱਜਦਾ ਹੈ ਉਹਦੇ ਪ੍ਰਸਾਦ ਨਾ ਭਿੱਜਦਾ। ਇਸੇ ਕਰਕੇ ਅਕਾਲ ਪੁਰਖ ਦਾ ਜਿਹੜਾ ਸਰੂਪ ਪਹਿਲਾਂ ਦੱਸਿਆ ਹੈ ਉਹ ਸੱਤੇ ਨਾਮ ਹੈ, ਕਰਤਾ ਪੁਰਖ ਹੈ, ਭਾਉਂਦਾ ਨਹੀਂ ਆ, ਉਹ ਨਿਰਭਾਉ ਹੈ, ਨਿਰਵੈਰ ਹੈ, ਅਕਾਲ ਮੂਰਤੇ ਹੈ, ਆਜੂਨੀ ਹੈ, ਸਹਿਭੰਗ ਹੈ। ਏਦਾਂ ਦਾ ਪਰਮੇਸ਼ਰ ਕਿੱਦਾਂ ਲਈਏ? ਗੁਰਪ੍ਰਸਾਦੇ। ਗੁਰਪ੍ਰਸਾਦ ਇੱਕ ਐਸਾ ਲਫ਼ਜ਼ ਹੈ ਜਿਹੜਾ ਹਰ ਸ਼ਬਦ ਦੇ ਉੱਤੇ ਬਾਣੀ ਦੇ ਆਏਗਾ, ਭਾਵੇਂ ਇਹ ਸਰੂਪ ਪੂਰਾ ਆਵੇ ਥੋੜਾ ਆਵੇ, ਪਰ ਗੁਰਪ੍ਰਸਾਦ ਜ਼ਰੂਰ ਆਓ। ਸਾਰੀ ਬਾਣੀ ਹੀ ਇਸ ਪ੍ਰਸਾਦ ਨਾਲ ਸਾਰੇ ਮਹੱਲਿਆਂ ਨੂੰ, ਭਗਤਾਂ ਨੂੰ ਆਈ। ਜਿਹੜੀ ਪੋਥੀ ਚ ਬਾਣੀ ਆਈ ਗੁਰਪ੍ਰਸਾਦੇ ਹੈ। ਇਸ ਕਰਕੇ ਹਰ ਕੰਮ ਗੁਰੂ ਦੇ ਪ੍ਰਸਾਦ ਨਾ ਹੋਣਾ ਤੇ ਸਿੱਖੀ ਚ ਗੁਰੂ ਹੈ ਹੀ ਰੱਬ ਦੇ ਹੈ ਹੀ ਨੀ, ਅਕਾਲ ਪੁਰਖ ਆਪ ਹੀ ਆ। ਤੇ ਅਕਾਲ ਪੁਰਖ ਨੂੰ ਜ਼ਿਆਦਾ ਸ਼ਬਦ ਰੂਪ ਦੱਸਿਆ। ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪੇ ਸਮਾਸੀ। ਉਹ ਜਪਣ ਦੇ ਰੂਪ ਜੀ, ਰੱਬ ਦਾ ਰੂਪ ਕੀ ਹੈ? ਸ਼ਬਦ। ਇਸ ਕਰਕੇ ਇੱਥੇ ਐਸੀ ਕਮਾਲ ਦਾ ਸ਼ਬਦ ਹੈ, ਇਹ ਹੋਰ ਕੁਛ ਨਹੀਂ ਲਿਖਿਆ। ਉਹ ਕਹਿੰਦਾ ਮੈਨੂੰ ਸ਼ਬਦ ਦੀ ਮੈਂ ਭੁੱਖ ਹੀ ਲੱਗਦੀ ਹੈ।
ਹਰ ਕੀ ਮੈਂ ਭੁੱਖ ਲਾਗੇ ਹਰ ਨਾਮੇ ਮੇਰਾ ਮਨ ਤ੍ਰਿਪਤੇ। ਹਰ ਕੀ ਮੈਂ ਭੁੱਖ ਲਾਗੇ ਹਰ ਨਾਮੇ ਮੇਰਾ ਮਨ ਤ੍ਰਿਪਤੇ।
ਕਿਉਂ?
ਹਰ ਮੇਰੀ ਪ੍ਰੀਤ
ਹਰ ਮੇਰੀ ਪ੍ਰੀਤ। ਇਹਦਾ ਮਤਲਬ ਹੈ ਸਿੱਖੀ ਚ ਕੋਈ ਕਹਾਣੀ ਪ੍ਰਵਾਨ ਨਹੀਂ ਹੈ, ਕੋਈ ਸਾਖੀ ਪ੍ਰਵਾਨ ਨਹੀਂ ਹੈ। ਜਿੱਦਾਂ ਜਨਮ ਸਾਖੀਆਂ, ਧੂਰੀ ਪ੍ਰਕਾਸ਼ ਦੀਆਂ ਕਥਾ, ਆ ਬਾਣੀ ਦੀ ਕਥਾ ਕਰੀ ਜਾਣੀ, ਕੋਈ ਗੁਰਮਤ ਨਹੀਂ ਹੈ। ਇਸ ਕਰਕੇ ਮਹਾਰਾਜ ਕਹਿੰਦੇ ਨੇ ਅਸੀਂ ਇਹਦੀ ਰੂਟਸ ਲੱਭਣੀ ਹੈ ਵੀ ਇਹ ਚੀਜ਼ਾਂ ਗਲਤ ਕਿੱਥੋਂ ਤੁਰੀਆਂ, ਕੀ ਵਜ੍ਹਾ ਕਿ ਸਿੱਖੀ ਚ ਇੰਨੀ ਕਥਾ ਮਸ਼ਹੂਰ ਹੋ ਗਈ, ਕੀ ਵਜ੍ਹਾ ਇੰਨੇ ਕਥਾ ਕਰੀ ਜਾ ਰਹੇ, ਕੀ ਵਜ੍ਹਾ ਹੈ, ਕੀ ਰੂਟਸ ਨੇ ਜਿਹਦੇ ਨਾਲ ਸਾਰੀ ਖੇਡ ਵਿਗੜੀ ਹੈ। ਗੁਰੂ ਕਾਰ ਵੇਲੇ ਸਾਰੇ ਨਾਮ ਜਪਦੇ ਸੀ ਔਰ ਕੋਈ ਇਹਦਾ ਟੀਕਾ ਨਹੀਂ ਸੀ ਬਣਿਆ ਬਾਣੀ ਦਾ। ਟੀਕੇ ਹੁਣ ਬਣੇ ਅੰਗਰੇਜ਼ ਵੇਲੇ ਨਾ, ਅੰਗਰੇਜ਼ ਨਾ ਆਣ ਕੇ ਪਹਿਲਾ ਟੀਕਾ ਫਰੀਦਕੋਟ ਦਾ ਬਣਵਾਇਆ ਆਪ ਅੰਗਰੇਜ਼, ਪਹਿਲਾਂ ਨਹੀਂ ਸੀ ਸਿੱਖੀ ਚ ਕੋਈ ਟੀਕਾ। ਇਸ ਕਰਕੇ ਜਿਹੜਾ ਟੀਕਾ ਬਣਨੇ, ਇਹਦੀ ਕਥਾ ਹੋਣੀ ਬਾਣੀ ਦੀ, ਔਰ ਸਾਰੀਆਂ ਦੀ ਵਜ੍ਹਾ ਕੀ ਹੈ, ਇਹਨਾਂ ਦੇ ਪਿੱਛੇ ਇੱਕ ਬਾਣੀ ਦੀ ਤੁਕ ਲਈ ਜਾਂਦੀ ਹੈ ਜਿਹਦਾ ਹਵਾਲਾ ਦੇ ਕੇ ਕਹਿੰਦੇ ਜੀ ਇਹ ਕਥਾ ਜ਼ਰੂਰੀ ਹੈ। ਦੇਖੋ ਮਹਾਰਾਜ ਨੇ ਲਿਖੇ ਆ, ਬਾਬਾਣੀਆਂ ਕਹਾਣੀਆਂ ਪੁੱਤ ਸੁਪੁੱਤ ਕਰੇਨ। ਉਹ ਭਾਈ ਪੁੱਤ ਸੁਪੁੱਤ ਗੁਰਸਿੱਖਾਂ ਨੂੰ ਕਿਹਾ ਹੈ, ਉਹ ਕਹਾਣੀ ਕੀ ਕਰਨਗੇ ਜੋ ਮਹਾਰਾਜ ਨੇ ਕਿਹਾ ਹੈ। ਹਰ ਮੇਰੀ ਕਹਾਣੀਆਂ ਹੀ ਹੈ, ਆਪਣੀ ਮੱਤ ਨਾਲ ਸਾਰੇ ਚਮਤਕਾਰ ਦੱਸੇ ਜਾਣੇ। ਗੁਰੂ ਕਲਗੀਧਰ ਚਮਤਕਾਰ, ਗੁਰੂ ਨਾਨਕ ਚਮਤਕਾਰ, ਜਨਮ ਸਾਖੀਆਂ ਔਰ ਜਿੰਨਾ ਕੁਛ ਬਾਣੀਆਂ। ਇਸੇ ਕਰਕੇ ਮਹਾਰਾਜ ਨਾ ਬਾਬੇ ਨਾਨਕ ਨਾ ਪਹਿਲਾਂ ਹੀ ਕਹਿਤਾ ਸੀ ਦੱਖਣੇ ਓਂਕਾਰ, ਹੁਕਮ ਸੀ ਸਾਰੀ ਸਿੱਖੀ ਨੂੰ ਔਰ ਆਪਣੇ ਗਾਂ ਦੇ ਮਹੱਲਿਆਂ ਨੂੰ, ਜਿਹਦੇ ਚੋਂ ਜੋਤ ਜਾਂਦੀ ਸੀ ਵੀ ਖਬਰਦਾਰ ਕੋ ਕਹਾਣੀ ਲਿਖੀ। ਗੁਰ ਕੀ ਕਰਣੀ ਕਾਹੇ ਤਾਵੋ, ਗੁਰ ਕਹਿਆ ਸਾਕਾਰ ਕਮਾਵੋ, ਨਾਨਕ ਗੁਰਮਤੇ ਸੱਚ ਸਮਾਓ। ਮੇਰਾ ਸਿੱਖ ਸੱਚ ਚ ਸਮਾਏਗਾ ਤੇ ਸੱਚ ਦੀ ਕਮਾਈ ਨਾ, ਸ਼ਬਦ ਦੀ ਨਾ, ਮੇਰੀ ਕਰਣੀ ਵੱਲ ਨਹੀਂ ਜਾਣਾ ਵੀ ਮੈਂ ਕੌਣ ਆ, ਮੈਂ ਕੀ ਕੀਤਾ। ਕਿਤੇ ਲਿਖਿਆ ਹੈ ਗੁਰੂ ਨਾਨਕ ਦੀ ਪੈਦਾਇਸ਼ ਦੀ ਡੇਟ ਤੇ ਉਹਦਾ ਮਾਂ ਬਾਪ ਦਾ ਨਾਂ? ਮਹਾਰਾਜ ਜੀ ਕਹਿ ਰਿਹਾ ਮਾਂ ਲਾਲੀ, ਪਿਓ ਲਾਲਾ ਮੇਰਾ, ਹਾਂ ਲਾਲੇ ਕਾ ਜਾਇਆ, ਲਾਲੀ ਨਾਚੇ ਲਾਲਾ ਗਾਵੇ। ਮਹਾਰਾਜ ਦਾ ਤੇਰਾ ਪਿਓ ਮਾਂ ਸਭ ਕੁਝ ਭਗਤੀ ਸੀ, ਗੁਰੂ ਨਾਨਕ ਦਾ ਕੋਈ ਮਾਂ ਪਿਓ ਕੋ, ਕਿਉਂਕਿ ਅਸੀਂ ਉਸ ਗੁਰੂ ਨਾਨਕ ਦੀ ਦੇਹ ਨੂੰ ਨਹੀਂ ਮੰਨਦੇ ਜਿਹੜਾ ਕਾਲੂ ਦਾ ਪੁੱਤਰ ਸੀ। ਅਸੀਂ ਨਾਨਕ ਦੇ ਅੰਦਰ ਜੋ ਸਤਿਗੁਰੂ ਜੋਤ ਆਈ, ਅਸੀਂ ਉਸ ਨਾਨਕ ਜੋਤ ਦੇ ਸਿੱਖ। ਸਿੱਖ ਨੂੰ ਹੋਸ਼ ਕਰਨੀ ਪੈਣੀ ਹੈ ਵੀ ਸਿੱਖ ਕਿਹਦਾ ਸਿੱਖ ਹਾਂ ਅਸੀਂ। ਅਸੀਂ ਗੁਰੂ ਗੋਬਿੰਦ ਸਿੰਘ ਦੇ ਜਾਂ ਗੁਰੂ ਨਾਨਕ ਦੇ ਜਾਂ ਗੁਰੂ ਅਰਜਨ ਦੇ ਕਿਸੇ ਦੇ ਸਿੱਖ ਨਹੀਂ, ਅਸੀਂ ਸਿੱਖ ਹਾਂ ਰੱਬ ਦੇ ਸਿੱਧੇ। ਅਸੀਂ ਹੈ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ। ਅਸੀਂ ਨਾਨਕ ਦੇ ਅੰਦਰ ਜੋ ਸਤਿਗੁਰੂ ਜੋਤ ਆਈ ਸੀ, ਅਸੀਂ ਉਹਦੇ ਸਿੱਖ, ਕਿਉਂਕਿ ਗੁਰੂ ਨਾਨਕ ਆਪ ਨੀਚ ਬਣਦਾ ਹੈ ਤੇ ਉਹ ਸਤਿਗੁਰੂ ਨੂੰ ਉਹਨੂੰ ਮਾਣ ਦਿੰਦਾ ਹੈ ਜਿਹੜਾ ਉਹਦੇ ਅੰਦਰ ਆਇਆ ਸੀ। ਸਤਿਗੁਰੂ ਇੱਕ ਕਿਸਮ ਦਾ ਅਕਾਲ ਪੁਰਖ ਦਾ ਲੈਫਟੀਨੈਂਟ ਹੈ, ਇੱਕ ਐਸੀ ਤਾਕਤ ਹੈ ਜਿਹੜੀ ਆਪ ਨਾਰਾਇਣ ਕਲਾ ਧਾਰ ਜਗ ਮੇ ਪਰਵਰ। ਅਕਾਲ ਪੁਰਖ ਬਹੁਤ ਵੱਡੀ ਚੀਜ਼ ਹੈ ਜਿਹਦੇ ਲਈ ਅਕਾਲ ਉਸਤੇ ਲਿਖੀ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ। ਉਹਦੀ ਇੱਕ ਤਾਕਤ ਆਉਂਦੀ ਹੈ ਦੁਨੀਆਂ ਚ ਹਰ ਯੁੱਗ ਚ ਹਰ ਵੇਲੇ ਦੁਨੀਆਂ ਨੂੰ ਤਾਰਨ ਲਈ, ਉਹ ਹੈ ਹਮ ਚਾਕਰ ਗੋਬਿੰਦ ਕੇ ਠਾਕੁਰ ਮੇਰਾ ਭਾਰਾ, ਕਰਨ ਕਰਾਵਨ ਸਗਲ ਬਿੱਧ ਸੋ ਸਤਿਗੁਰੂ ਹਮਾਰਾ। ਜੋ ਕਿਸੇ ਕੀ ਕੰਮ ਕਰਨਾ ਹੈ ਉਸਨੇ ਉਸ ਸਤਿਗੁਰੂ ਜੋਤ ਨਾਨਕ ਕਰਨਾ। ਉਹ ਸਤਿਗੁਰੂ ਜੋਤ ਹੀ ਬਾਬੇ ਨਾਨਕ ਚਾਹੀ ਸੀ, ਉਹ ਸਤਿਗੁਰੂ ਜੋਤ ਨਾ ਥੰਮ ਪਾੜ ਕੇ ਤੇ ਪ੍ਰਹਿਲਾਦ ਨੂੰ ਬਚਾਇਆ ਸੀ। ਮਹੱਲੇ ਤੀਜੇ ਦਾ ਸ਼ਬਦ ਪੜ ਲੋ ਜਾ ਕੇ, ਔਰ ਉਸ ਸ਼ਬਦ ਦਾ ਰਹਾਉ ਦੀ ਤੋ ਕੀ ਹੈ,
ਗੁਰ ਕਾ ਸ਼ਬਦ ਮੇਰੇ ਅੰਦਰ ਧਿਆਨ, ਗੁਰ ਕਾ ਸ਼ਬਦ ਮੇਰੇ ਅੰਦਰ ਧਿਆਨ, ਗੁਰ ਕਾ ਸ਼ਬਦ
ਮਹੱਲੇ ਤੀਜੇ ਦਾ ਸ਼ਬਦ ਰਾਹੋ ਦੀ ਤੋਕ ਹੈ। ਔਰ ਇਹ ਚਾਹ ਜਾ ਕੇ ਸਾਰੀ ਦਿਵ ਦ੍ਰਿਸ਼ਟੀ ਨਾਲ ਆਪਣੀ ਨਾਲ ਸਤਯੁਗ ਦੇ ਜ਼ਮਾਨੇ ਦੇ ਪ੍ਰਹਿਲਾਦ ਦੀ ਭਗਤ ਦੀ ਉਹ ਹਾਲਤ ਦੱਸ ਰਹੇ ਨੇ। ਕਿਉਂਕਿ ਗੁਰੂਆਂ ਨੂੰ ਦਿਵ ਦ੍ਰਿਸ਼ਟੀ ਸੀ, ਜਿਹੜਾ ਸਿੱਖ ਜਪਦਾ ਉਹਦੇ ਵੀ ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਏ। ਉਹ ਜਿਹੜੀ ਦਿਵ ਦ੍ਰਿਸ਼ਟੀ ਵਿਆਸ ਰਿਸ਼ੀ ਨੇ ਸੰਜੇ ਨੂੰ ਦਿੱਤੀ ਸੀ, ਜਿਹਦੇ ਨਾਲ ਉਹਨੇ ਸਾਰੀ ਮਹਾਂਭਾਰਤ ਉਹਨੂੰ ਧ੍ਰਿਤਰਾਸ਼ਟਰ ਨੂੰ ਸੁਣਾ ਰਿਹਾ ਸੀ, ਉਹ ਸਾਡਾ ਵੱਡਾ ਰਿਸ਼ੀ ਸੀ ਵਿਆਸ। ਇਹੋ ਦਿਵ ਦ੍ਰਿਸ਼ਟੀ ਸਾਨੂੰ ਰੋਜ਼ ਰਾਮਕਲੀ ਆਨੰਦ ਦੇ ਪਾਠ ਦੇ ਵਿੱਚ ਸਾਨੂੰ ਮਿਲਦੀ ਹੈ। ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ, ਜਦੋਂ ਅੰਦਰ ਸਤਿਗੁਰੂ ਮਿਲ ਜਾਂਦਾ ਹੈ ਪਹਿਲਾਂ ਸਿੱਖ ਕੋਲ ਦਿਵ ਦ੍ਰਿਸ਼ਟੀ ਆਉਂਦੀ ਹੈ, ਤਿੰਨਾਂ ਕਾਲਾਂ ਦੀ ਸੋਝੀ ਉਹਨੂੰ ਆ ਜਾਂਦੀ, ਇਸ ਕਰਕੇ ਤਿੰਨਾਂ ਭਾਵਨਾ ਦੀ ਸੋਝੀ ਆ ਜਾਂਦੀ ਹੈ, ਤਰਤ ਪਤਾਲ ਆਕਾਸ਼ ਦੀ ਸੋਝੀ ਆ ਜਾਂਦੀ, ਇਹ ਦਿਵ ਦ੍ਰਿਸ਼ਟੀ ਹੁੰਦੀ। ਇਸ ਦਿਵ ਦ੍ਰਿਸ਼ਟੀ ਨਾਲ ਮਹਾਰਾਜ ਸ਼ਬਦ ਲਿਖ ਰਹੇ ਵੀ ਜਿਸ ਵੇਲੇ ਅੱਤ ਚੱਕ ਦਿੱਤੀ ਹਰਨਾਕਸ਼ਨਾ, ਉਸ ਵੇਲੇ ਥੰਮ ਪਾੜ ਕੇ ਤੇ ਫਿਰ ਸਤਿਗੁਰੂ ਨਿਕਲਿਆ, ਔਰ ਪ੍ਰਹਲਾਦ ਫਿਰ ਉਹ ਸਤਿਗੁਰੂ ਦੇ ਚਰਨ ਪਿਆ। ਉਹ ਕਿਹੜਾ ਸਤਿਗੁਰੂ ਸੀ? ਉਹ ਗੁਰੂ ਗ੍ਰੰਥ ਸਾਹਿਬ ਸਤਿਗੁਰੂ ਸੀ, ਉਹ ਬਾਬਾ ਨਾਨਕ ਸਤਿਗੁਰੂ ਸੀ। ਮਹੱਲਾ ਤੀਜਾ ਲਿਖ ਰਿਹਾ ਹੋਵੇ ਬਾਣੀ ਸਾਡੀ ਚ ਵੀ ਸਤਿਗੁਰੂ ਉਸ ਵੇਲੇ ਆਇਆ, ਉਹ ਕਿਹੜਾ ਸਤਿਗੁਰੂ ਸੀ? ਉਹ ਸਤਿਗੁਰੂ ਇਹ ਗੌੜੀ ਸੁਖਮਣੀ ਲਿਖਣ ਲੱਗੇ ਮਹਾਰਾਜ ਨੇ ਕਿਹਾ ਹੈ, ਆਦ ਗੁਰੇ ਨਵੇਂ, ਜੁਗਾਦ ਗੁਰੇ ਨਵੇਂ, ਸਤਿਗੁਰੇ ਨਵੇਂ, ਸ੍ਰੀ ਗੁਰਦੇਵ ਨਵੇਂ। ਸਿੱਖੀ ਚ ਨਹੀਂ ਆ ਹੋਰ ਕੋਈ ਗੁਰਦੇਵ, ਸਿੱਖੀ ਚ ਗੁਰਦੇਵ ਆਪ ਅਕਾਲ ਪੁਰਖ ਹੈ ਔਰ ਉਹ ਸ਼ਬਦ ਰੂਪ ਹੈ। ਇਸ ਕਰਕੇ ਸ਼ਬਦ ਨੂੰ ਧਿਆਨ ਨਾ ਵਾਚੀਏ ਤੇ ਜਿੱਥੇ ਰਹਾਉ ਦੀ ਤੁਕ ਹੈ ਉਹ ਕਹਿੰਦੇ ਗੁਰ ਕਾ ਸ਼ਬਦ ਮੇਰੇ ਅੰਤਰੇ ਧਿਆਨ, ਕਬੂ ਨਾ ਛੋਟੂ ਹਰ ਕਾ ਨਾਮ। ਮੈਂ ਨੀ ਗੁਰੂ ਨਾਨਕ ਦੀਆਂ ਫੋਟੋਆਂ ਜਿੱਦਾਂ ਕਲੇਰਾਂ ਸਾਰਾ ਜਥਾ ਸਿੱਖੀ ਨੂੰ ਬੁੱਤ ਪ੍ਰਸਤ ਬਣਾ ਰਿਹਾ ਹੈ ਔਰ ਗੁਰੂ ਨਾਨਕ ਦੀਆਂ ਫੋਟੋ ਬਣਾ ਬਣਾ ਪੈਰਾਂ ਦੇ ਵਿੱਚ ਲੀਕ ਕੱਢ ਕੇ ਪਦਮ ਰੇਖਾ ਇਹਨਾਂ ਦੇ ਡੇਰਿਆਂ ਤੇ ਚਲ ਜਾਓ ਉਸ ਗੁਰੂ ਨਾਨਕ ਦੇ ਉੱਤੇ ਪਗੜੀ ਦੇ ਮਾਲਾ ਪਾ ਕੇ ਤੇ ਮਹਾਰਾਜ ਨੂੰ ਬਿਠਾਲ ਕੇ ਫੋਟੋ ਦੇ ਵਿੱਚ ਹਿੰਦੂਆਂ ਨੂੰ ਔਰ ਸਾਰੇ ਉਹਦਾ ਧਿਆਨ ਕਰਦੇ। ਮਹਾ ਬਾਬਾ ਈਸ਼ਰ ਸਿੰਘ ਨੂੰ ਕਲੇਰਾਂ ਵਾਲਿਆਂ ਕੋਲ ਆਪ ਬੈਠ ਕੇ ਸੁਣਿਆ, ਉਹ ਕਹਿੰਦੇ ਜੀ ਜੇ ਸਾਹਮਣੇ ਨਿਸ਼ਾਨ ਨਾ ਹੋਊਗਾ ਗੁਲਝਰੀ ਦਾ ਤੇ ਬੰਦੂਕਾਂ ਚ ਮਾਰੋਗੇ। ਉਹ ਤੁਸੀਂ ਬੰਦੂਕ ਮਾਰਨ ਡੇ ਹੋ, ਨਿਸ਼ਾਨੇਬਾਜ਼ੀ ਕਰਨ ਡੇ ਹੋ, ਰਾਈਫਲ ਸਿੱਖਣ ਡੇ ਹੋ, ਅੱਗੇ ਗੁਲਸ਼ਰੀ ਹੋਣੀ ਚਾਹੀਦੀ ਜਿਹੜਾ ਕੋਈ ਨਿਸ਼ਾਨ ਹੈ ਜਿੱਥੇ ਮਾਰ ਕਰੋ ਬੰਦੂਕ ਮਾਰਨੀ। ਕੈਸੇ ਕਮਲ ਦੇ ਕੁਝੇ ਸਿੱਖੀ ਨੂੰ ਕਿੱਦਾਂ ਲਾ ਰਹੇ ਨੇ? ਉਹ ਫਿਰ ਫੋਟੋ ਉਸਦਾ ਧਿਆਨ ਧਰਦੇ ਨੇ ਆਪ ਰੇਖਾ ਦਾ, ਕਹਿੰਦੇ ਜੀ ਧੰਨੇ ਭਗਵਾਨ, ਧੰਨੇ ਨਾਲ ਵੀ ਤੇ ਪੱਥਰ ਪੂਜ ਕੇ ਪਾ ਲਿਆ ਸੀ, ਅਸੀਂ ਗ੍ਰੰਥ ਨੂੰ ਪੂਜ ਕੇ ਨੀ ਪਾ ਸਕਦੇ? ਉਹ ਗੁਰੂ ਗ੍ਰੰਥ ਸਾਹਿਬ ਨੂੰ ਮੂੰਹ ਬੰਨ ਕੇ ਪੜ੍ਹਦੇ। ਔਰ ਸਾਰਾ ਹੀ ਕਲੇਰਾਂ ਵਾਲਾ ਜਥਾ ਸਾਰਾ ਜਿੰਨਿਆਂ ਸੰਤ ਮੀਆਂ ਸਿੰਘ ਹੁਣ ਤੇ ਉਹ ਗੁਜ਼ਰ ਗਿਆ ਇੱਥੋਂ, ਉਹਦੀ ਲੋਥ ਵੀ ਲੈ ਗਏ ਜਹਾਜ਼ ਚ, ਤੇ ਉਹ ਮੀਆਂ ਸਿੰਘ ਉੱਥੇ ਮੈਂ ਡੇਰੇ ਗਿਆ, ਬੂਟਾ ਸਿੰਘ ਨੇ ਜਿਹੜੀ ਜ਼ਮੀਨ ਦਿੱਤੀ ਦਿੱਲੀ ਉਹ ਮਾਰ ਸਾਰੇ ਮੂੰਹ ਬੰਨ ਬੰਨ ਪਾਠ ਕਰੀ ਜਾਣ, ਔਰ ਪਿੰਡਾਂ ਥਾਂ ਦੇ ਜਿੰਨੇ ਨੌਜਵਾਨ ਸਿੱਖ ਸੀਗੇ ਸਾਰੇ ਕਿਰਤ ਤੋਂ ਹਟਾ ਕੇ ਹਲਵਾਨ ਤੋਂ ਆਣ ਕੇ ਉੱਥੇ ਮਾਰ ਕੜਾ ਖਾਣ ਡੇ, ਮੌਜਾਂ ਬਣੀਆਂ, ਕੋਈ ਕਿਰਤ ਨੀ ਕਰਦਾ ਸਭ ਡੇਰਾ ਚ। ਇਹ ਕਾਹਦੇ ਨਾ ਬੇਸਿਸ ਕੀ ਆ ਉਹਨਾਂ ਦਾ? ਜੀ ਆਹ ਫੋਟੋ ਦਾ ਧਿਆਨ ਧਰੋ ਔਰ ਸਵੇਰ ਵੇਲੇ ਉੱਠਣ ਵੇਲੇ ਨਹਾਓ ਜ਼ਰੂਰ, ਕਿਉਂਕਿ ਜਿਹੜਾ ਸਿੱਖ ਪਾਣੀ ਤੋਂ ਡਰ ਗਿਆ ਉਹ ਬੰਦਗੀ ਨਹੀਂ ਕਰ ਸਕਿਆ। ਦੇਖੋ ਕਿੰਨੀਆਂ ਬਾਹਮਣਵਾਦ, ਔਰ ਫਿਰ ਉਹ ਸਾਰਾ ਕਰਕੇ ਤੇ ਉੱਥੋਂ ਬਾਅਦ ਉਹ ਫੋਟੋ ਦਾ ਧਿਆਨ ਧਰਾਉਂਦੇ। ਉਹ ਮਹਾਰਾਜ ਗੁਰੂ ਅਮਰਦਾਸ ਸਾਹਿਬ ਤੇ ਕਹਿ ਰਿਹਾ ਗੁਰ ਕਾ ਉਸ ਵੇਲੇ ਪੈਰੀ ਪੈ ਗਿਆ ਕਿ ਸਤਿਗੁਰੂ ਦੇ, ਫਿਰ ਸਤਿਗੁਰੂ ਨੇ ਅੱਗੇ ਕਿਹਾ ਵੀ ਰਾਜਮਾਲ ਝੂਠੀ ਸਭ, ਵੀ ਦੇਖ ਤੂੰ ਹਰਨਾਕਸ਼ ਐਡਾ ਵੱਡਾ ਰਾਜਾ, ਤੂੰ ਰਾਜ ਨੀ ਕਰਨਾ, ਤੂੰ ਆਪ ਜਪੀ ਤੇ ਹਰਨਾ ਨੀ ਚਲਾ। ਉਹ ਸ਼ਬਦ ਪੜ੍ਹ ਕੇ ਦੇਖ ਲਓ, ਅਕਾਲ ਪੁਰਖ ਨਾ ਪਹਿਲੀ ਵਾਰੀ ਕਹਿੰਦੇ ਥੰਮ ਪਾੜ ਕੇ ਜੇ ਅਕਾਲ ਪੁਰਖ ਪਹਿਲੀ ਵਾਰੀ ਬਾਹਰ ਆਇਆ ਹੈ ਕਿਸੇ ਸਰੂਪ, ਉਹ ਪ੍ਰਹਿਲਾਦ ਵੇਲੇ ਆਇਆ, ਬਾਕੀ ਉਹਦੀ ਜੋਤੀ ਕੰਮ ਕਰ ਰਹੀ ਹੈ, ਪਰ ਸਪਸ਼ਟ ਹੋ ਗਿਆ ਉਸ ਵੇਲੇ। ਔਰ ਉਹਨੇ ਕਿਹਾ ਦੇਖ ਤੂੰ ਰਾਜਮਾਲ ਚ ਇਹ ਨੀ ਕਰਨਾ, ਹੁਣ ਤੂੰ ਨਾਮ ਜਪੀ ਔਰ ਐਡਾ ਵੱਡਾ ਸਤਯੁਗ ਦਾ ਭਗਤ ਹੋਇਆ। ਫਿਰ ਪ੍ਰਹਲਾਦ ਉਹਨੇ ਜਪਿਆ, ਉਹਨੇ ਰਾਜ ਨੀ ਕੀਤਾ, ਕਿਉਂਕਿ ਰਾਜਮਾਲ ਰੂਪ ਜਾਤ ਜੋਬਨ ਪੰਜੇ ਠੱਗ ਇਨੀ ਠੱਗੀ ਜਗ ਠੱਗਿਆ ਕਿਹਨੇ ਨਾ ਰੱਖੀ ਲੱਜ ਬਾਬਾ ਨਾਨਕ। ਇਸ ਕਰਕੇ ਉਹਨੇ ਫਿਰ ਸਾਰਾ ਉਸ ਸ਼ਬਦ ਤੋਂ ਉਜ਼ਾਰ ਹੁੰਦਾ ਵੀ ਪ੍ਰਹਲਾਦ ਦੀ ਅਸਲ ਕਹਾਣੀ ਕੀ ਹੈ, ਉਹ ਸ਼ਬਦ ਪੜ੍ਹੋ ਜਾ ਕੇ ਗੁਰੂ ਅਮਰਦਾਸ ਸਾਹਿਬ ਦਾ। ਔਰ ਉਹਨਾਂ ਨੇ ਕਿਹਾ ਜਿਹੜਾ ਧਿਆਨ ਧਰਨਾ ਹੈ ਸ਼ਬਦ ਦਾ ਹੀ ਅੰਦਰ ਧਿਆਨ ਧਰਨਾ, ਔਰ ਉਸੇ ਸ਼ਬਦ ਲਈ ਮਹੱਲੇ ਤੀਜੇ ਦੀ ਹੀ ਅਸੀਂ ਆ ਲੈ ਰਹੇ ਹਾਂ ਹਰ ਮੇਰੀ ਪ੍ਰੀਤ ਹੈ ਹਰ ਮੇਰੀ ਸ਼ਬਦ। ਕਥਾ ਕਹਾਣੀਆਂ ਦਾ ਰਿਵਾਜ ਕਿੱਥੋਂ ਤੁਰਿਆ? ਇਹ ਐਸ ਤੁਕ ਤੋਂ ਤੁਰਿਆ। ਕਥਾ ਕਰਨ ਤੋਂ ਪਹਿਲਾਂ ਜਾਂ ਕਿਸੇ ਵੇਲੇ ਸਾਰੇ ਉਹ ਕਹਿੰਦੀ ਦੇਖੋ ਮਹਾਰਾਜ ਨੇ ਲਿਖਿਆ ਬਾਬਾਣੀਆਂ ਕਹਾਣੀ ਬਾਬਾਣੀਆਂ ਕਹਾਣੀਆਂ ਪੁੱਤ ਸੁਪੁੱਤ ਕਰੇਨ। ਉਹ ਆਪ ਬਾਣੀਆਂ ਕਹਾਣੀਆਂ ਨੇ ਲਿਖਿਆ, ਮਹਾਰਾਜ ਕਹਿ ਰਹੇ ਆ ਹਰ
ਮੇਰੀ।
ਔਰ ਇਹ ਵੀ ਮਹੱਲੇ ਤੀਜੇ ਦੀ ਹੈ ਬਾਬਾਣੀਆਂ ਕਹਾਣੀ। ਸਲੋਕ ਮਹੱਲਾ ਤੀਜਾ ਇੱਕ ਬੰਨੇ ਇਹ ਕਹਿ ਰਿਹਾ ਹੋਵੇ ਹਰ ਮੇਰੀ ਪ੍ਰੀਤ ਹਾਰੀ ਮੇਰੀ ਸ਼ਬਦ ਦੀ ਕਥਾ ਕਹਾਣੀਆਂ ਹੋਰ ਕੋਈ। ਉਹ ਮਹੱਲਾ ਤੀਜਾ ਇੱਥੇ ਕਿੱਦਾਂ ਤੁਹਾਨੂੰ ਹੋਰ ਕਹਾਣੀਆਂ ਚਮਤਕਾਰ ਲਿਖਣ ਨੂੰ ਕਹਿ ਰਿਹਾ ਜਾਂ ਜਨਮ ਸਾਖੀਆਂ ਲਿਖਣ ਨੂੰ ਜਾਂ ਸਾਰਾ ਉਹ ਸਾਰੀ ਇਸ ਤੁਕ ਦਾ ਹਵਾਲਾ ਦਿੰਦੇ ਨੇ ਜੀ। ਕਥਾ ਕਰਨੀ ਚਾਹੀਦੀ ਬਾਣੀਆਂ ਕਹਾਣੀਆਂ ਆਪਣੇ ਗੁਰੂਆਂ ਦੀਆਂ ਪੁੱਤਾਂ ਸੁਪੁੱਤਾਂ ਦੀਆਂ ਉਹ ਕਹਾਣੀਆਂ ਕਰਦੇ ਆਏ। ਉਹ ਮਹਾਰਾਜ ਕਹਿੰਦੇ ਉਹ ਇਹਦੇ ਲਈ ਲਿਖਿਆ ਬਾਣੀਆਂ ਕਹਾਣੀਆਂ ਪੁੱਤ ਸੁਪੁੱਤ ਕਰੇ। ਪੁੱਤ ਸੁਪਿਤਾ ਨੂੰ ਕੀ ਮਹਾਰਾਜ ਨੇ ਦੱਸਿਆ? ਹੁਣ ਗੁਰੂ ਮਹਾਰਾਜ ਜੀ ਕਹਿ ਰਹੇ ਮੇਰੇ ਸਿੱਖ ਪੁੱਤੋ ਹਰੀ ਨੂੰ ਜਪਣਾ ਹੈ। ਇਹ ਕਹਿੰਦੀ ਨਹੀਂ ਅਸੀਂ ਜਪਣ ਨਹੀਂ ਕਰਨਾ, ਅਸੀਂ ਸਾਰੀ ਉਮਰ ਚਮਤਕਾਰ ਹੀ ਲਿਖਣੇ। ਅਸੀਂ ਕਹਾਣੀਆਂ ਹਿੰਦੂਆਂ ਨੂੰ ਲਿਖਣੀਆਂ, ਉਹਨਾਂ ਦੀਆਂ ਮਹਾਭਾਰਤ ਦੀ ਕਥਾ ਅਸੀਂ ਸਾਰੀਆਂ ਅਸੀਂ ਚਮਤਕਾਰ ਬਣਾਉਣੇ, ਸੂਰਜ ਪ੍ਰਕਾਸ਼ ਦੀ ਕਥਾ ਬਣਾਉਣੀ ਆ। ਅਸੀਂ ਤੇਰਾ ਕਹਿਣਾ ਕਿਉਂ ਮੰਨਣਾ? ਅਸੀਂ ਪੁੱਤ ਸੁਪੁੱਤ ਥੋੜਾ ਹੋਣਾ, ਅਸੀਂ ਤੇ ਕੁਪੁੱਤਰ ਬਣਨਾ। ਕੁਪੁੱਤਰ ਕੌਣ ਹੁੰਦਾ ਜਿਹੜਾ ਆਖੇ ਨਾ ਲੱਗੇ? ਪੁੱਤਰ ਉਹ ਹੁੰਦਾ ਜਿਹੜਾ ਪਤਾ ਕੀ ਹੈ? ਬਾਬਾਣੀਆਂ ਅਗਲੀ ਤੁਕ ਨੀ ਉਹ ਪੜਦੇ, ਬਾਬਾਣੀਆਂ ਕਹਾਣੀਆਂ ਪੁੱਤ ਸੁਪੁੱਤ ਕਰੇ ਨੇ ਜੇ ਸਤਗੁਰ ਭਾਵੈ ਸੋ ਮੰਨੇ ਲੈਣ ਸੋਈ ਕਰਮ ਕਰੇ ਨੇ। ਜੋ ਸਤਗੁਰ ਨੂੰ ਪਾਉਂਦਾ ਸਤਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿੱਤ ਲਾਏ। ਉਹ ਕੀ ਹੈ? ਸਾ ਸੇਵਾ ਕੀਤੀ ਸਫਲ ਹੈ ਜੇ ਸਤਗੁਰ ਕਾ ਮਨ ਮੰਨ ਜਾਂ ਸਤਿਗੁਰ ਕਾ ਮਨ ਮੰਨਿਆ ਤਾਂ ਪਾਪ ਕਸੰਬਲ ਪੰਨੇ ਤੇ ਗੁਰਦੀਖਿਆ ਸੋਣ ਮਨ ਭਿੰਨੇ। ਉਹ ਸ਼ਬਦ ਸਾ ਸੇਵਾ ਕੀਤੀ ਸਫਲ ਹੈ ਜੋ ਸਤਿਗੁਰ ਕੰਮ। ਆ ਸੇਵਾ ਵੀ ਸਾਰੀ ਉਮਰ ਤੁਸੀਂ ਕਹਾਣੀਆਂ ਲਿਖਦੇ ਜਾਓ, ਚਮਤਕਾਰੀ ਕਿਤਾਬਾਂ ਸਾਰੀਆਂ, ਔਰ ਫਿਰ ਲਿਖ ਦੋ ਜੀ ਮੇਰੇ ਛੁਪੇ ਰਹਿਣ ਦੀ ਚਾਹ। ਕਿਸੇ ਕਿਤਾਬ ਤੇ ਨਾਂ ਨੀ ਲਿਖਣਾ ਮੇਰੇ ਤੇ ਵਿਲਾ ਜੀ, ਦੁਨੀਆਂ ਕਹੂਗੀ ਵੀ ਬੜਹਾਮੇ ਹੈ ਨੀ। ਔਰ ਭਾਈ ਵੀਰ ਸੇ ਨਾ ਇਨੀਆਂ ਕਿਤਾਬਾਂ ਲਿਖ ਕੇ ਇਹ ਸੁੰਦਰੀ ਕਰਤਾ ਜੀ ਫਲਾਂ ਆਪਣਾ ਨਾਂ ਜੀ ਵਿਚ ਕਵਿਤਾ ਲਿਖਦੇ ਨੇ ਮੇਰੇ ਛੁਪੇ ਰਹਿਣ ਦੀ ਚਾਹ ਵੀ ਮੈਂ ਦੁਨੀਆਂ ਚ ਜਾਗਰ ਨਹੀਂ ਹੋਣਾ ਤੇ ਨਾਲੇ ਅਭਿਨੰਦਨ ਗ੍ਰੰਥ ਲੈਣ ਚੜ ਵੀ ਜਾਣਾ ਸਟੇਜ ਤੇ। ਜਦੋਂ ਚੀਰ ਤੇ ਉਹਨੂੰ ਡਾਕਟਰ ਦੀ ਡਿਗਰੀ ਅਭਿਨੰਦਨ ਗ੍ਰੰਥ ਮਿਲਿਆ ਫਿਰ ਉਹ ਲੈਣ ਵੀ ਚਲੇ ਗਏ ਵੀ ਜਾਂ ਤੂੰ ਉਸ ਵੇਲੇ ਵੀ ਛੁਪਿਆ। ਇਹ ਸਾਰੀਆਂ ਹਿਪੋਕ੍ਰੇਸੀ ਹੈ। ਸਿੱਖਾਂ ਜਿਹੜੀ ਇਸ ਬਣੀ ਲੱਗੀ ਹੈ ਉਹਨਾਂ ਦੇ ਅੰਦਰ ਹਮੇ ਹੈ, ਅਸੀਂ ਉਹ ਨੀ ਕੰਮ ਕਰਨਾ ਜਿਹੜਾ ਹਮੇ ਬੰਦੀ ਲੈ। ਸਿੱਖ ਹੈ ਹਮੇ ਸਭ ਦੇ ਜਲਾਏ, ਗੁਰੂਆਂ ਗੁਰਸਿੱਖ ਮੀਤ ਚਲੋ ਗੁਰ ਚਾਲੀ, ਗੁਰੂਆਂ ਨੇ ਮਰ ਕੇ ਪਾਈ ਸੀ ਤਾਰੀ। ਪੁਰਾਤਨ ਸਾਰੇ ਸਿੱਖ ਆਪਣੇ ਆਪ ਨੂੰ ਮਾਰ ਕੇ ਜੀਂਦੇ ਹੀ, ਪੱਬੇ ਭੌਜਲ ਮਾਰਗ ਬਿਖੜਾ ਆਸ ਨਰਾਸਾ ਤਰੀਏ, ਗੁਰ ਪ੍ਰਸਾਦੀ ਆਪੋ ਚੀਨੇ ਜੀਵਤਿਆਂ ਇਹ ਬਿਮਾਰੀਆਂ। ਮਹੱਲਾ ਪਹਿਲਾ, ਇਹ ਐਸਾ ਮਾਰਗ ਹੈ ਨਾ ਕਿ ਇਹ ਤੁਹਾਡੀਆਂ ਕਹਾਣੀਆਂ ਵਾਲਾ ਜਾਂ ਸਾਰੀ ਜਿੱਦਣ ਇਸ ਟੁਕ ਦਾ ਲੈ ਕੇ ਜੀ ਬਾਣੀਆਂ ਕਹਾਣੀਆਂ ਪੁੱਤ ਕਈ ਕਥਾ ਵਾਲੇ ਕਥਾ ਕਰੀ ਜਾਂਦੇ ਨੇ ਸਾਰਾ ਕੁਝ। ਉਹ ਭਾਈ 1429 ਚ ਥੋੜੀ ਕਥਾ, ਇੰਨੇ ਸਫ਼ੇ ਚ ਤੁਸੀਂ ਕਥਾ ਸਮਝ ਨੀ ਸਕਦੇ ਜਿਹੜੀ ਮਹਾਰਾਜ ਨੇ ਇੰਨੇ ਸ਼ਬਦ ਦਿੱਤੇ। ਉਹ ਕੀ ਹੈ ਕਥਾ ਕਹਾਣੀਆਂ ਕੀ? ਸ਼ਬਦ ਇੱਕ ਹੋਰ ਹੌਲ ਆਇਆ, ਔਰ ਗੁਰ ਨਹੀਂ ਹੈ ਇੱਥੇ ਗੁਰੂ ਹੈ। ਸ਼ਬਦ ਦੇ ਪਿਆਰੇ
ਆਏ ਮਿਲ
ਗੁਰ ਸਿੱਖ
ਮਿਲਣਾ ਹੈ ਗੁਰਸਿੱਖ ਤੇ ਸ਼ਬਦ ਨੂੰ ਪਿਆਰ ਕਰ ਆਏ ਮਿਲ ਗੁਰਸਿੱਖ ਮੇਰੇ ਗੁਰੂ ਕੇ ਪਿਆਰੇ ਗੁਰੂ ਸ਼ਬਦ ਹੈ ਗੁਰਮੰਤਰ ਦਾ ਅੱਧਾ ਹਿੱਸਾ ਹੈ ਮੇਰੇ ਗੁਰੂ ਕੇ ਪਿਆਰੇ ਇਹ ਸ਼ਬਦ ਸ਼ੁਰੂ ਪਤਾ ਕਿੱਥੋਂ ਹੁੰਦਾ
ਹਰ ਕੀਆਂ ਕਥਾ
ਕਹਾਣੀਆਂ ਕੀ ਹੈ
ਹਰ ਮੇਰੀ ਪ੍ਰੀਤ ਪ੍ਰੀਤ ਹਰ ਮੇਰੀ
ਸਭ ਹਰ
ਪ੍ਰੀਤ ਪ੍ਰੀਤ ਹਰ ਮੇਰੀ ਹਰ ਮੇਰੀ ਕਥਾ ਕਹਾਣੀ ਜੀ ਹਰ ਮੇਰੀ ਕਥਾ ਕਹਾਣੀ ਜੀ ਹਰ ਮੇਰੀ ਕਥਾ ਕਹਾਣੀ ਜੀ
ਗੁਰੂ ਰਾਮਦਾਸ ਸਾਹਿਬ ਦਾ ਗੁਰੂ ਗੁਰੂ ਅਮਰਦਾਸ ਗੁਰੂ ਅਮਰਦਾਸ ਸਾਹਿਬ ਤੇ ਇਹ ਲਿਖ ਰਹੇ ਹੁਣ ਵੀ ਹਰ ਮੇਰੀ ਪ੍ਰੀਤ ਹਰ ਮੇਰੀ ਕਥਾ ਤੇ ਉਹਨਾਂ ਦਾ ਸਿੱਖ ਫਿਰ ਕਿੱਦਾਂ ਨੇ ਕਹੇਗਾ
ਹਰ ਕੀਆਂ ਕਥਾ ਕਹਾਣੀਆਂ
ਉਹ 1429 ਸਫ਼ੇ ਚ ਸਾਰੀ ਸ਼ਬਦ ਦੀ ਕਥਾ ਹੈ ਵੀ ਸ਼ਬਦ ਦੀ ਵਡਿਆਈ ਹੈ
ਹਰ ਕੀਆਂ ਕਥਾ ਕਹਾਣੀਆਂ
ਰਹਾਉ ਚ
ਆਏ ਮਿਲ ਗੁਰ ਸਿੱਖ ਆਏ ਮਿਲ ਮੇਰੇ ਗੁਰੂ ਕੇ ਪਿਆਰੇ ਆਏ ਮਿਲ ਗੁਰ ਸਿੱਖ ਆਏ ਮਿਲ ਮੇਰੇ ਗੁਰੂ ਕੇ ਪਿਆਰੇ
ਮਿਲ ਕੇ ਬੈਠ ਕੇ ਕੀ ਕਰ
ਜਾਨ ਨਾ ਸਿੱਖ ਜੇ
ਸਿੱਖਾਂ ਨਾਲ ਮਿਲ ਕੇ ਕੀ ਬੈਠ ਕੇ ਕਰਨਾ ਉਹ ਗੁਰੂ ਨੂੰ ਪਿਆਰ ਕਰਨਾ ਸ਼ਬਦ ਨੂੰ ਸ਼ਬਦ ਧਰੋ ਪਿਆਰੋ ਕੁਰਬਾਨ ਕੀਤਾ ਗੁਰੂ ਵਿੱਚੋਂ ਜਿਸ ਦੀਆਂ ਵਡਿਆਈਆਂ ਉਹ ਸ਼ਬਦ ਦੀਆਂ ਕਹੇ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰ ਇਸ ਕਰਕੇ ਸ਼ਬਦ ਹੀ ਸਾਡਾ ਸਭ ਕੋਈ ਚੀਜ਼ ਹੈ ਤੇ ਇਸੇ ਕਰਕੇ ਮਹਾਰਾਜ ਨਾ ਜਿਹੜੀ ਬਾਣੀ ਹੈ ਸਾਰੀ ਜਿੱਥੇ ਜਿੱਥੇ ਬਾਣੀ ਦਾ ਲਫ਼ਜ਼ ਆਉਂਦਾ ਕਹਾਣੀ ਦਾ ਲਫ਼ਜ਼ ਆਉਂਦਾ ਕਥਾ ਦਾ ਲਫ਼ਜ਼ ਆਉਂਦਾ ਔਰ ਸਾਰਾ ਕੁਛ ਹੀ ਸ਼ਬਦ ਤੇ ਵਰਦਾ ਹੈ ਵੀ ਜਿਹੜਾ ਜਪਣ ਵਾਲਾ ਸ਼ਬਦ ਹੈ ਇਸ ਕਰਕੇ ਮਹਾਰਾਜ ਨਾ ਇੰਨਾ ਕਿਉਂਕਿ ਇਹ ਜਿਹੜੀਆਂ ਕਥਾ ਕਹਾਣੀਆਂ ਸੀ ਉਹ ਕੀ ਰਾਤੀ ਸ਼ਬਦ ਲਿਆ ਸੀ
ਕਥਾ ਕਹਾਣੀ ਅੰਮ੍ਰਿਤ ਬਾਣੀ ਤਤ ਵਰਖਾਣੀ
ਇਸ ਕਰਕੇ ਜਿਹੜੀ ਤੱਤ ਵਸਤੂ ਹੈ ਉਹਦੇ ਨੂੰ ਲੱਗਣ ਸਾਰੇ ਸ਼ਬਦ ਕਹਿਣਗੇ ਔਰ ਇਹਨਾਂ ਕੜਾਈਆਂ ਕਥਾ ਸਾਰੀਆਂ ਇਹ ਸਾਰੀਆਂ ਹੀ ਬਾਣੀ ਫੇਲ ਕਰਦੀ ਇਹ ਗੁਰਮਤ ਨਹੀਂ ਹੈ ਗੁਰਮਤ ਹੈ ਨਾਮ ਜਪਣਾ ਇਸ ਕਰਕੇ ਜਿੱਥੇ ਜਿੱਥੇ ਬਾਣੀ ਦਾ ਲਫ਼ਜ਼ ਆ ਜੇ ਉਹ ਬਾਣੀ ਵੀ ਨਹੀਂ ਪੜ੍ਹਨੀ ਉੱਥੇ ਵੀ ਬਾਣੀ ਦਾ ਮਤਲਬ ਹੈ ਵੀ ਇਹ ਨਾਮ ਹੀ ਹੈ ਜਿਹੜਾ ਧੁਰ ਤੋਂ ਆਏ ਆ ਧੁਰ ਕੀ ਬਾਣੀ ਜਿਹੜੀ ਹੈ ਉਹ ਕੀ ਹੈ ਧੁਰ ਕੀ ਬਾਣੀ ਹੈ ਆਪੀ ਨੇ ਆਪ ਸਾਜਿਓ ਆਪੀ ਨੇ ਰਚਿਓ ਨਾਉ ਫਿਰ ਦੂਈ ਕੁਦਰਤ ਸੱਜ ਦੂਸਰੀ ਚੀਜ਼ ਫਿਰ ਰੱਬ ਨਾਲ ਕੁਦਰਤ ਬਣਾਈ ਸੀ ਪਰ ਪਹਿਲਾਂ ਆਪਣਾ ਆਪ ਉਹਨੇ ਆਪ ਹੀ ਬਣਾਏ ਆ ਉਹਨੂੰ ਕੋਈ ਡਿਜ਼ਾਇਨ ਕਰਨ ਵਾਲਾ ਨਹੀਂ ਉਹ ਸਹਿਭੰਗ ਹੈ ਆਪ ਹੀ ਡਿਜ਼ਾਇਨ ਹੋਏ ਉਹਨੇ ਗਾਂ ਫਿਰ ਇੱਕ ਡਿਜ਼ਾਇਨ ਚੀਜ਼ ਕੀਤੀ ਉਹ ਕੀਤੀ ਰਚਨਾ ਉਹ ਰਚਨਾ ਹੈ ਨਾਮ ਦੀ ਉਹਦੇ ਵੀ ਲਿਖਿਆ ਫਿਰ ਖੂਬ 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 ਤੇਰਾ ਨਾਂ ਝੂਠ 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 ਦੁਨੀ ਬਾਕੀ ਕੁਦਰਤ ਸਭ ਝੂਠ ਮਹਾਰਾਜ ਕਿਹਾ ਖੂਬ 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 ਤੇਰਾ ਨਾਂ। ਇਸ ਕਰਕੇ ਜਿਹੜੀ ਖੂਬ ਚੀਜ਼ ਬਣਾਈ ਹੈ, ਸੁੰਦਰ ਚੀਜ਼ ਬਣਾਈ ਹੈ, ਵੰਡਰਫੁਲ ਚੀਜ਼ ਬਣਾਈ ਹੈ, ਉਹ ਨਾਮ ਦੀ ਰਚਨਾ ਕੀਤੀ ਹੈ ਔਰ ਉਸੇ ਨੂੰ ਹੀ ਸਾਰੀ ਬਾਣੀ ਜੋੜਦੀ ਹੈ, ਕਿਸੇ ਕਹਾਣੀ ਪਾਉਣ ਨੂੰ ਨਹੀਂ ਜੋੜਦੀ। ਇਸ ਕਰਕੇ ਜਿਹੜੀ ਧੁਰ ਕੀ ਬਾਣੀ ਹੈ ਉਹ ਵੀ ਨਾਮ ਹੀ ਹੈ। ਆਓ ਆਪਾਂ ਜੋ ਸ਼ਬਦ ਲਈਏ ਜਿਹਦੀ ਧੁਰ ਕੀ ਬਾਣੀ ਕਹਿ, ਸਾਰੀ ਬਾਣੀ ਨੂੰ ਧੁਰ ਕੀ ਬਾਣੀ ਕਹਿ ਕਹਿ ਕੇ ਤੇ ਸਿੱਖਾਂ ਨੂੰ ਮਾਰ ਨਿਤਨੇਮਾ ਲਾਇਆ, ਇੰਨੀ ਬਾਣੀ ਦੇ ਪਾਠ ਕਰਵਾਈ ਜਾ ਰਹੇ ਨੇ ਸਾਰੇ ਲੋਕ ਨਿਤਨੇਮ ਜੀ ਪਾਠ ਨਾ ਖੁੰਜੇ, ਬੀਬੀਆਂ ਸਕੂਟਰ ਦੇ ਪਿੱਛੇ ਬੈਠ ਕੇ ਗੁਟਕਾ ਖੋਲ ਕੇ ਪਾਠ ਕਰਦੀਆਂ ਜਾ ਰਹੀਆਂ। ਮੈਂ ਪਿੱਛੇ ਵੀ ਦੱਸਿਆ ਚਿੱਠੀ ਦੀ ਉਹ ਹਾਲਤ ਹੋ ਗਈ ਹੈ ਬਿਲਕੁਲ ਹੀ ਹਿੰਦੂ ਔਰ ਸਾਨੂੰ ਸਾਰਾ ਕੁਝ ਇਹ ਬਣਾਤਾ ਵੀ ਪਾਠ ਪੜ੍ਹਨਾ ਬਹੁਤ ਵੱਡੀ ਚੀਜ਼ ਆ। ਹਾਲਾਂਕਿ ਮਹਾਰਾਜ ਨੇ ਲਿਖਤਾ ਪਾਠ ਪੜਿਓ ਔਰ ਵੇਦ ਵਿਚਾਰਿਓ, ਨਿਵਲ ਭਯੰਗਮ ਸਾਧੇ, ਪੰਜ ਜਨਾਂ ਸੋ ਸੰਗ ਨਾ ਛੁਟਕਿਓ, ਅਧਿਕ ਅਹੰਗ ਬੁੱਧ ਬਾਧੇ, ਪਿਆਰੇ ਇਨ ਵਿਦ ਮਿਲਨ ਨਾ ਜਾਈ, ਮੈਂ ਕੀਏ ਕਰਮ ਅਨੇਕਾ। ਇਹ ਕਰਮ ਅਨੇਕਾ ਜਿਹੜੇ ਹੈ ਕਰਮ ਕਾਂਡ ਹੈ। ਹਾਰ ਪਰਿਓ ਸਵਾਮੀ ਕੇ ਦੁਆਰੇ, ਦੀਜੈ ਬੁੱਧ ਬਵੇਕਾ, ਮੈਨੂੰ ਕੀ ਦੇ, ਮੈਨੂੰ ਦੇ ਬਾਣੀ ਸਮਝੇ ਸੂਝੇ, ਪੜ ਪੜ ਬੁਝੇ ਅੰਤ ਨਿਰੰਤਰੇ ਸਾਚਾ, ਪੜਿਆ ਨਾਹੀ ਭੇਦ ਬੁਝਿਆ ਪਾਵਣਾ। ਮੈਨੂੰ ਬਾਣੀ ਸਾਨੂੰ ਬੁਝਣ ਨੂੰ ਮਿਲੀ ਹੈ ਸਾਰੀ ਬਾਣੀ। ਇਸ ਕਰਕੇ ਬਾਣੀ ਪਾਠ ਕਰਨ ਨੀ, ਪਾਠ ਬਾਹਮਣ ਕਰਦੇ ਸੀ, ਪਾਠ ਦਾ ਕੋਈ ਫਾਇਦਾ ਨੀ ਜੇ ਨਾਮ ਨੀ ਜਪਦੇ, ਪਾਠ ਕਰੀਦਾ ਨਾਮ ਜਪਣ। ਇਸ ਕਰਕੇ ਆਓ ਆਪਾਂ ਉਹ ਸ਼ਬਦ ਲਈਏ ਧੁਰ ਕੀ ਬਾਣੀ ਆਈ ਜਿਹੜੀ।
ਧੁਰ ਕੀ ਬਾਣੀ ਆਈ ਦਿਲ ਸਜਲੀ ਚਿੰਤ ਮਟਾਈ, ਧੁਰ ਕੀ ਬਾਣੀ ਆਈ ਦਿਲ ਸਜਲੀ ਚਿੰਤ ਮਟਾਈ, ਦਿਲ ਸਜਲੀ ਚਿੰਤ ਮਟਾਈ, ਦਿਲ ਸਜਲੀ ਚਿੰਤ ਮਟਾਈ।
ਦੇਖ ਲਓ ਸਿੱਖੀ ਕੌਮ ਦੀ ਚਿੰਤਾ ਘੱਟ ਗਈ ਹੈ ਕਿ ਵੱਧ ਗਈ ਹੈ? ਸਿੱਖੀ ਨੂੰ ਵਕਤ ਪਿਆ, ਸਾਰੇ ਸਿੱਖ ਦੁਖੀ ਨੇ। ਜਿੰਨੀ ਬਾਣੀ ਵੱਧਦੀ ਜਾਂਦੀ ਹੈ ਉਨੀ ਸਿੱਖ ਦੁਖੀ ਹੁੰਦੇ ਜਾਂਦੇ। ਇਹਦਾ ਮਤਲਬ ਦੇਰ ਇਜ਼ ਸਮਥਿੰਗ ਫੰਡਾਮੈਂਟਲ ਰੋਂਗ। ਇੰਨੀ ਬਾਣੀ ਹੋਵੇ ਸਿੱਖਾਂ ਕੋਲ, ਇੰਨੇ ਪੜ੍ਹ ਰਹੇ ਹੋਣ, ਇੰਨਾ ਕੀਰਤਨ ਹੋ ਰਿਹਾ ਹੋ, ਇੰਨਾ ਬਾਣੀ ਦਾ ਪ੍ਰਚਾਰ ਹੋਵੇ, ਫਿਰ ਚਿੰਤਨਾ ਕਿਸੇ ਦੀ ਮਿਟੇ? ਇਹਦਾ ਮਤਲਬ ਹੈ ਕੋਈ ਗੱਲ ਗਲਤ ਹੈ।
ਧੁਰ ਕੀ ਬਾਣੀ ਆਈ ਦਿਲ ਸਜਲੀ ਚਿੰਤ ਮਟਾਈ, ਧੁਰ ਕੀ ਬਾਣੀ ਆਈ ਦਿਲ ਸਜਲੀ ਚਿੰਤ ਮਟਾਈ,
ਦਿਲ ਸਜਲੀ
ਚਿੰਤ ਮਟਾਈ, ਦਿਲ ਸਜਲੀ ਚਿੰਤ ਮਟਾਈ।
ਫਿਰ ਧੁਰ ਕੀ ਬਾਣੀ ਔਰ ਫਿਰ ਇਹ ਰਹਾਉ ਦੀ ਤੱਕ ਨਹੀਂ ਹੈ, ਔਰ ਰਹਾਉ ਦੀਆਂ ਉਤਲੀਆਂ ਤੱਕ ਲਈਏ ਤੇ ਰਹਾਵਾ ਲਾਈਏ, ਫਿਰ ਦੇਖਿਓ ਪਤਾ ਲੱਗਦਾ ਵੀ ਧੁਰ ਕੀ ਬਾਣੀ ਤੇ ਖੀਰ ਤੇ ਜਾ ਕੇ ਲੀਜੇ। ਰਹਾਉ ਦੀ ਤੁਕ ਤੋਂ ਪਹਿਲਾਂ ਇੱਕ ਤੁਕ ਹੈ, ਹਰ ਹਰ ਪ੍ਰਭ ਕਿਰਪਾ ਧਾਰੀ,
ਹਰ ਹਰ ਪ੍ਰਭ ਕਿਰਪਾ ਧਾਰੀ, ਹਰ ਹਰ ਪ੍ਰਭ ਕਿਰਪਾ ਧਾਰੀ, ਹਰ ਹਰ ਪ੍ਰਭ ਕਿਰਪਾ ਧਾਰੀ।
ਦੋ ਵਾਰੀ ਨਾਮ ਰਿਪੀਟ ਹੋ ਗਿਆ ਕਿਰਤਮ ਨਾਮ, ਜਪਣਾ ਇਸ਼ਾਰਾ ਹੈ।
ਹਰ ਹਰ ਪ੍ਰਭ ਕਿਰਪਾ ਧਾਰੀ, ਹਰ ਹਰ ਪ੍ਰਭ ਕਿਰਪਾ ਧਾਰੀ,
ਆਨੰਦ ਕਰੇ ਨਰ ਨਾਰੀ,
ਹਰ ਹਰ ਪ੍ਰਭ ਕਿਰਪਾ ਧਾਰੀ, ਆਨੰਦ ਕਰੇ ਨਰ ਨਾਰੀ, ਹਰ ਹਰ ਪ੍ਰਭ ਕਿਰਪਾ ਧਾਰੀ।
ਪਰਮੇਸ਼ਰੇ ਦਿੱਤਾ ਬੰਨਾ, ਦੁੱਖ ਰੋਗ ਕਾ ਡੇਰਾ ਭੰਨਾ,
ਪਰਮੇਸ਼ਰੇ ਦਿੱਤਾ ਬੰਨਾ, ਦੁੱਖ ਰੋਗ ਕਾ ਡੇਰਾ ਭੰਨਾ।
ਬੰਨਾ ਕਹਿੰਦੇ ਹੈ ਜਿਸ ਵੇਲੇ ਦਰਿਆ ਚ ਬੰਦਾ ਕੋਈ ਰੁੜਿਆ ਜਾ ਰਿਹਾ ਹੋਵੇ ਨਾ, ਤੇ ਉਹ ਫਿਰ ਬੰਨੇ ਨੂੰ ਲੱਗਣ ਨੂੰ ਕਰਦਾ। ਜੇ ਤੇ ਉਹ ਬੰਨਾ ਫੜ ਲਵੇ ਦਰਿਆ ਦਾ ਕੰਢਾ, ਤਾਂ ਤੇ ਉਹ ਬਚ ਜਾਂਦਾ, ਨਹੀਂ ਤੇ ਡੁੱਬ ਜਾਂਦਾ। ਇਸ ਕਰਕੇ ਰੁੜੇ ਬੰਦੇ ਨੂੰ ਤੀਲੇ ਦਾ ਸਹਾਰਾ ਵੀ ਬੜਾ ਹੁੰਦਾ, ਪਰ ਮਹਾਰਾਜ ਇੱਥੇ ਉਹਨੂੰ ਬੰਨਾ ਫੜਾ ਰਹੇ ਨੇ। ਇਹ ਪਿੰਡਾਂ ਥਾਂ ਦਾ ਲਫ਼ਜ਼ ਹੈ, ਇਹਨੂੰ ਹੋਰ ਨੇ ਕੁਝ ਸਮਝ ਸਕਦਾ। ਬੰਨਾ ਰੁੜਿਆ ਜਾਂਦਾ ਬੰਦਾ ਹੋਵੇ ਤੇ ਉਹਨੂੰ ਕਹਿੰਦੇ ਹੁੰਦੇ ਉਹ ਬੰਨੇ ਲੱਗ ਜਾ ਕਿਤੇ, ਬਚ ਜਾ। ਇਸ ਕਰਕੇ ਮਹਾਰਾਜ ਕਹਿੰਦੇ
ਪਰਮੇਸ਼ਰ ਦਿੱਤਾ ਬੰਨਾ, ਦੁੱਖ ਰੋਗ ਕਾ ਡੇਰਾ ਭੰਨਾ, ਪਰਮੇਸ਼ਰ ਦਿੱਤਾ ਬੰਨਾ, ਦੁੱਖ ਰੋਗ ਕਾ ਡੇਰਾ ਭੰਨਾ,
ਦੁੱਖ ਰੋਗ
ਕਾ ਡੇਰਾ ਭੰਨਾ, ਦੁੱਖ ਰੋਗ ਕਾ ਡੇਰਾ ਭੰਨਾ। ਆਨੰਦ ਕਰੇ ਨਰ ਨਾਰੀ,
ਹਰ ਹਰ
ਪ੍ਰਭ ਕਿਰਪਾ ਧਾਰੀ,
ਜਦੋਂ ਆਨੰਦ ਹੋਏਗਾ ਜਪ ਕੇ ਹੋਏਗਾ।
ਆਨੰਦ ਕਰੇ ਨਰ ਨਾਰੀ,
ਹਰ
ਹਰ ਪ੍ਰਭ ਕਿਰਪਾ ਧਾਰੀ,
ਹਰ
ਹਰ ਪ੍ਰਭ ਕਿਰਪਾ ਧਾਰੀ, ਹਰ ਹਰ ਪ੍ਰਭ ਕਿਰਪਾ ਧਾਰੀ।
ਸੰਤੋ
ਸੁਖ ਹੋਆ ਸਭ
ਸੰਤ ਹੋ ਲਵਜ਼ ਹੈ। ਪਿੱਛੇ ਵੀ ਦੱਸਿਆ ਵੀ ਇੱਕ ਵਾਰੀ ਸੰਤੋ ਆਏਗਾ ਤੱਤੇ ਦੇ ਉੱਤੇ ਕਨੌੜਾ ਜਿਹਾ, ਇੱਕ ਆਹੇ ਨਾ ਸੰਤ ਹੋ ਆਏਗਾ, ਉਹਦਾ ਮਤਲਬ ਹੈ ਜਿਹੜੇ ਸਿੱਖ ਸੰਤ ਨੂੰ ਮਿਲਣ ਦੇ ਰਾਸਤੇ ਤੇ ਪਏ ਆ, ਉਹ ਪਾਂਧੀ ਜਿਹੜੇ ਖੋਜੀ ਨੇ ਉਹਨਾਂ ਨੂੰ ਸੰਤ ਹੋ ਲਿਖਿਆ। ਸੰਤ ਸੀਗਾ ਕਦੋਂ, ਜਦੋਂ ਟੌਰਚ ਫਿਰੇ ਸ਼ਬਦ ਹੀ ਹੋਜੂ, ਉਹ ਫਿਰ ਸ਼ਬਦ ਉੱਤੋਂ ਆਉਂਦਾ ਤੁਰ
ਕੀ ਬਾਣੀ ਆਈ ਚਿੰਨ ਸਗਲੀ ਚਿੰਤ ਮਿਟਾਈ ਤੁਰ ਕੀ ਬਾਣੀ ਆਈ ਚਿੰਨ ਸਗਲੀ ਚਿੰਤ ਮਿਟਾਈ
ਦਿਆਲ ਪੁਰਖ ਮਿਹਰਬਾਨਾ ਹਰ ਨਾਨਕ ਸਾਚ ਵਖਾਨਾ।
ਸਾਚ ਦੇ ਚੱਚੇ ਨੂੰ ਔਂਕੜ ਵਖਾਨਾ ਕਹਿੰਦੇ ਨਾਮ ਜਪਣ ਨੂੰ, ਜਿਸ ਵੇਲੇ ਨਾਨਕ ਨਾਲ ਸਾਚ ਨੂੰ ਵਖਾਨੇ, ਜਿਸ ਵੇਲੇ ਨਾਮ ਜਪਿਆ
ਦਿਆਲ ਪੁਰਖ ਮਿਹਰਬਾਨਾ ਹਰ ਨਾਨਕ ਸਾਚ ਵਖਾਨਾ ਦਿਆਲ ਪੁਰਖ ਮਿਹਰਬਾਨਾ ਹਰ ਨਾਨਕ ਸਾਚ ਵਖਾਨਾ
ਹਰ ਹਰ ਪ੍ਰਭ ਕਿਰਪਾ ਧਾਰੀ
ਹਰ ਹਰ ਪ੍ਰਭ ਕਿਰਪਾ ਧਾਰੀ
ਇਹ ਤੁਰ ਕੀ
ਬਾਣੀ ਆਈ ਤਿੰਨ ਸਗਲੀ ਚਿੰਤ ਮਟਾਈ
ਤੁਰ ਕੀ ਬਾਣੀ ਆਈ
ਗੁਰਪੁਰੇ ਦੀ ਬਾਣੀ ਕੀ ਆ, ਉਹਦਾ ਪੂਰੇ ਗੁਰ ਕੀ ਪੂਰੀ ਦੀਖਿਆ ਗੁਰਮੰਤਰ ਹੈ।
ਗੁਰਪੁਰੇ ਕੀ ਬਾਣੀ ਪਾਦਮ ਮਨੇ ਪਾਣੀ
ਗੁਰਪੁਰੇ ਕੀ ਬਾਣੀ ਪਾਦਮ ਮਨੇ ਪਾਣੀ
ਜਿਹੜਾ ਨਾਨਕ ਦਾ ਦਾਸ ਹੈ ਇਹਨੂੰ ਵਖਾਦਾ ਹੈ, ਵਖਾਣੀ ਦਾ ਮਤਲਬ ਹੈ ਮੈਂ ਇਹਨੂੰ ਜਪਦਾ ਹਾਂ।
ਨਾਨਕ ਦਾਸੇ ਵਖਾਣੀ ਨਿਰਮਲਾ ਕਥ ਕਹਾਣੀ
ਨਾਨਕ ਦਾਸੇ ਵਖਾਣੀ ਨਿਰਮਲਾ ਕਥ ਕਹਾਣੀ
ਆ ਗਈ ਕਹਾਣੀ ਹੁਣ ਕਿਹੜੀ ਹੈ, ਨਿਰਮਲਾ ਕਥ ਕਹਾਣੀ
ਨਿਰਮਲ ਕਥ ਕਹਾਣੀ ਨਿਰਮਲ ਕਥ ਕਹਾਣੀ ਨਿਰਮਲ ਕਥ ਕਹਾਣੀ
ਸੰਤੋ ਜਪਤ ਸੁਖ
ਰਹੋ ਜੀ ਤੱਕ
ਸੰਤੋ ਜਪਤ ਸੁਖ ਪਾਇਆ
ਸੰਤ ਅਸਥਾਨ ਨੇ ਬਸੇ ਸੁਖ ਸਹਿਜੇ ਸੰਤ ਅਸਥਾਨ
ਸੰਤ ਦਾ ਸਥਾਨ ਅੰਦਰ ਹੈ, ਕਬਹੂ ਸਾਧ ਸੰਗਤ ਤੇ ਪਾਵੈ ਉਸ ਅਸਥਾਨ ਤੇ ਬਾਹਰ ਨਾ ਆਵੈ, ਉਸ ਅਸਥਾਨ ਕਾ ਨਹੀਂ ਵਿਨਾਸ਼ ਉਹ ਅੰਦਰ ਹੈ, ਕਿਸੇ ਸਾਧ ਦਾ ਡੇਰਾ ਨਹੀਂ ਹੈ, ਉਹ ਅਸਥਾਨ ਅੰਦਰ ਹੈ ਧਨ ਧਨ ਸੁਹਾਵਾ ਸੋ ਸਰੀਰ ਥਾਨ ਹੈ ਜਿੱਥੇ ਮੇਰਾ ਗੁਰੂ ਧਰੇ ਬਿਖਾ, ਇਸ ਕਰਕੇ ਉਹ ਥਾਨ ਅੰਦਰ ਹੈ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜੇ ਗੁਰਸਿੱਖੀ ਸੋ ਥਾਨ ਪਾਲਿਆ ਲੈ ਧੂੜ ਮੁਖ ਲਾਵਾ ਗੁਰਸਿੱਖਾਂ ਕੀ ਘਾਲ ਥਾਏ ਪਈ ਜਿਨ ਹਰ ਨਾਮ ਤੇ ਆਵਾ ਸੰਤੋ
ਰਾਮ ਜਪਤ ਸੁਖ ਪਾਇਆ
ਸੰਤੋ
ਰਾਮ ਜਪਤ ਸੁਖ ਪਾਇਆ
ਸੰਤ ਅਸਥਾਨ ਨੇ ਬਸੇ ਸੁਖ ਸਹਿਜੇ
ਸੰਤ ਅਸਥਾਨ
ਸਗਲੇ ਸਾਧੇ ਇੱਥੇ ਜਿਹੜਾ ਗੋਰਾ ਹੈ ਰਾਰੇ ਨੂੰ ਔਂਕੜ ਹੈ ਉਹ ਕੀ ਹੋਇਆ ਸ਼ਬਦ ਪੂਰਾ ਸ਼ਬਦ ਕੀ ਹੈ ਬੋਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਚੌਖਰਾ ਸ਼ਬਦ ਹੈ ਪੂਰਾ ਇਸ ਕਰਕੇ ਪੂਰੇ ਗੁਰਮੰਤਰ ਨੂੰ ਆਰਾਧਨਾ ਹੈ ਗੁਰ ਦੇ ਰਾਰੇ ਨੂੰ ਔਂਕੜ ਦੇ ਕੇ ਸ਼ਬਦ ਦਾ ਇਸ਼ਾਰਾ ਕਰ ਗਏ ਗੁਰ ਪੂਰਾ ਆਰਾ ਦੇ ਕਾਰਨ ਸਗਲੇ ਸਾਦੇ ਗੁਰ ਪੂਰਾ ਆਰਾ ਦੇ ਕਾਰਨ ਸਗਲੇ ਸਾਦੇ ਇਹ ਸਗਲ ਮਨੋਰਥ ਪੂਰੇ ਬਾਜੇ ਅਨਹਦ ਤੂਰੇ ਅੰਦਰ ਬਾਜੇ ਵੱਜਣ ਲੱਗ ਪਏ ਆਪਣੇ ਆਪ ਰਹਾਉ ਦੀ ਮੂੰਹ ਗਾਂ ਤੁਕ ਉੱਠੀ ਤੇ ਤੁਕ ਅੱਗੇ ਆਈ ਵੀ ਇਸੇ ਤਰ੍ਹਾਂ ਹੀ ਹੈ ਜਦੋਂ ਬਾਜੇ ਅੰਦਰ ਵੱਜਣ ਲੱਗ ਪਏ ਆਪਣੇ ਆਪ ਰਹਾਉ ਦੀ ਤੁਕ ਆਈ ਸੰਤੋ ਸਾਰਾ ਪਿਲਰ ਡੇਗੀ ਏ ਭਰਮ ਦਾ ਉਹ ਕੀ ਹੈ ਉਹ ਹੈ ਬਾਣੀ ਗਾਵੇ ਪਾਈ ਉਹ ਸਗਲ ਸਦਾ ਸਤਿਦਾ
ਗੁਰਬਾਣੀ ਗਾਵੇ ਪਾਈ
ਲਾਈਨਾਂ ਅੰਡਰਲਾਈਨ ਕੀਤੀ ਹੈ ਗੁਰੂ ਮਹਾਰਾਜ ਨੇ ਕੋਈ ਅੰਡਰਲਾਈਨ ਨਹੀਂ ਦਿੱਤੀ ਬਾਣੀ ਚ ਇਹ ਨਵੀਆਂ ਪੁਸਤਕਾਂ ਸਾਧ ਕੇ ਉਹਦਾ ਨਾਂ ਰੱਖਦੇ ਨੇ ਅੰਮ੍ਰਿਤ ਕੀਰਤਨ ਤੇ ਆਪਣੀ ਮਤ ਦੇ ਨਾਲ ਹੀ ਜਿਹੜੀ ਤੁਕ ਉਹਨਾਂ ਨੂੰ ਚੰਗੀ ਲੱਗਦੀ ਨਾ ਉਹਦੇ ਥੱਲੇ ਅੰਡਰਲਾਈਨ ਕਰ ਉਹੀ ਅੰਡਰਲਾਈਨ ਕੀਤਾ ਹੋਇਆ ਸਾਰਾ ਸ਼ਬਦ ਦੇ ਵਿੱਚ ਜਿਹੜੀ ਤੁਕ ਕਰਨ ਵਾਲੀ ਆ ਉਹਦੇ ਅੱਗੇ ਦੋ ਡੰਡੀਆਂ ਫਿਰ ਰਹਾਓ ਊੜੇ ਨੂੰ ਔਂਕੜ ਫਿਰ ਦੋ ਡੰਡੀਆਂ ਐਡਾ ਵੱਡਾ ਖਰੋੜ ਜਿੱਡਾ ਜਿੱਡਾ ਪਿਆ ਤੁਹਾਡਾ ਰਹਾਓ ਉਹਦੀਆਂ ਜਿਹੜੀਆਂ ਪਹਿਲੀਆਂ ਦੋ ਤੁਕਾਂ ਉਹ ਅੰਡਰਲਾਈਨ ਹੀ ਹੈ ਇਸ ਕਰਕੇ ਸਾਰੇ ਸ਼ਬਦ ਦੀ ਅੰਡਰਲਾਈਨ ਕਿਹੜੀ ਤੁਕ ਹੁੰਦੀ ਹੈ ਰਹਾਓ ਵਾਲੀ ਇਸ ਕਰਕੇ ਰਹਾਓ ਦਿੱਤਾ ਹੈ ਪਰ ਇਹਨਾਂ ਪੋਥੀਆਂ ਚ ਇਹ ਬਾਣੀ ਗੁਰਬਾਣੀ ਗਾਵੇ ਭਾਈ ਉਹ ਸਫਲ ਸਦਾ ਸਕਦਾ ਹੈ ਕਿਉਂਕਿ ਵੱਡੇ ਜਿਨ੍ਹਾਂ ਦੇ ਮਗਰ ਲੱਗੇ ਹੈ ਅੰਨਾ ਆਗੂ ਸਾਥ ਮੁਹਾਵਾ ਬਾਬਾ ਨਾਨਕ ਕਹਿੰਦਾ ਜਿੱਦਾਂ ਦੇ ਜਿਸ ਕਿਸੇ ਬੰਦੇ ਦੇ ਮਗਰ ਲੱਗ ਜਾਓਗੇ ਨਾ ਉਹਦੀ ਮਤ ਗ੍ਰਹਿਣ ਕਰ ਲਓ ਤੁਹਾਡਾ ਗੁਰੂ ਹੁੰਦਾ ਅਸਲ ਚ ਇਹ ਸਿੱਖੀ ਚ ਮਤ ਕਹਿਣ ਜੀ ਅਸੀਂ ਕਿਸੇ ਭਾਈ ਸਾਹਿਬ ਦੇ ਚੇਲੇ ਨੀ ਅਸੀਂ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸਿੱਖ ਹੈ ਅੰਦਰੋਂ ਇਹ ਸਾਰੇ ਹੀ ਉਹਦੇ ਚੇਲੇ ਨੇ ਕਿਉਂ ਜਿੰਨਾ ਉਹਨੇ ਸਾਰੀ ਉਮਰ ਬਾਣੀ ਗਾਈ ਸਾਰੀ ਉਮਰ ਅਖੰਡ ਕੀਰਤਨ ਰਹਿਣ ਸੁਭਾਈਆਂ ਗਾਉਣ ਵਜਾਉਣਾ ਸਾਰਾ ਜੋ ਕੁਛ ਸੀ ਉਹ ਸਾਰਾ ਇਸ ਤੁਕ ਦਾ ਹੀ ਹਵਾਲਾ ਦਿੰਦੇ ਆ ਉਹ ਕਹਿੰਦੇ ਆ
ਗੁਰਬਾਣੀ ਗਾਵੇ
ਤੁਕ ਨਹੀਂ ਹੈ ਆਹ ਹੁਣ ਇਹ ਸ਼ਬਦ ਸ਼ੁਰੂ ਤੋਂ ਲਈਏ ਆਹ
ਗੋਰੇ ਪੂਰੇ ਪੂਰੀ ਕੀਨੀ ਬਖਸ਼ ਆਪਣੇ ਨਿਤ ਆਨੰਦ ਨਿਤ ਆਨੰਦ ਸੁਖ ਪਾਇਆ ਬਾਪ ਸਗਲੇ ਸੁਖੀ ਵਸਾਇਆ ਆਨੰਦ ਨਿਤ ਆਨੰਦ ਸੇਤ ਆਨੰਦ ਸੁਖ ਪਾਇਆ ਥਾਮ ਸਕਲੇ ਦੁਖੀ ਵਸਾਇਆ।
ਉਹ ਕੀ ਸੀ ਹਰ ਕੀ ਭਗਤੇ ਫਲਦਾਰ ਕਰਨੀ ਹੈ ਭਗਤੀ ਹੈ ਹੀ ਹਰ 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 ਭਗਤ ਦੜਾ ਹਰ ਕੀ ਭਗਤੇ ਹਰ ਕੀ ਭਗਤੇ ਫਲਦਾਤੀ ਹਰ ਕੀ ਭਗਤੇ ਫਲਦਾਤੀ। ਹਰ ਭਗਤੀ ਨੂੰ ਲੱਗਣੇ ਆ, ਪੜ੍ਹਨ ਨੂੰ ਨੀ ਲੱਗਣੇ। ਪੜ ਪੜ ਗੱਡੀ ਲੱਦੀਏ, ਪੜ ਪੜ ਗੱਡੀਏ ਖਾਦ, ਪੜ ਪੜ ਬੇੜੀ ਪਾਈਏ, ਪੈਰਾਂ ਚ ਹੋਰ ਬੇੜੀ ਪੈ ਜਾਊਗੀ ਤੁਹਾਡੀ ਚੰਚਲਤਾ ਦੀ। ਪੜ ਪੜ ਗੱਡੀਏ ਖਾਤ, ਹੋਰ ਚਤਰਾਈ ਦੀ ਗਹਿਰੀ ਟੋਏ ਚ ਗੱਡੇ ਜਾਓਗੇ ਜਿੰਨਾ ਪੜੋਗੇ। ਪੜ ਪੜ ਗੱਡੀ ਲੱਦੀ ਹੈ, ਪੜ ਪੜ ਪੜੀਏ ਭਰੀਏ ਸਾਥ, ਪੜ ਪੜ ਬੇੜੀ ਪਾਈਏ, ਆਪਣੇ ਪੈਰਾਂ ਨੂੰ ਤਾਂ ਬੇੜੀ ਪਾਈ ਜਾਂਦੇ ਜਿੰਨਾ ਹੋਰ ਬਾਣੀ ਪੜਦਾ। ਪੜ ਪੜ ਬੇੜੀ ਪਾਈਏ, ਪੜ ਪੜ ਗੱਡੀਏ ਖਾਤ, ਹੋਰ ਟੋਏ ਚ ਜਿੱਚੋਂ ਨਿਕਲ ਨੀ ਸਕੇਗਾ ਸਾਰੀ ਉਮਰ ਇਹ ਚਤਰਾਈ ਔਰ ਇਸ ਬਾਣੀ ਪੜਨ ਦੇ ਵਿੱਚੋਂ ਨਾਮ ਨੀ ਕਦੀ ਜਪ ਸਕੇ। ਪੜ ਪੜ ਗੱਡੀ ਲੱਦੀ ਹੈ, ਪੜ ਪੜ ਭਰੀਏ ਸਾਥ, ਪੜ ਪੜ ਬੇੜੀ ਪਾਈਏ, ਪੜ ਪੜ ਗੱਡੀਏ ਖਾਤ, ਪੜੀਏ ਜਿੱਤੇ ਬਰਸ ਬਰਸ, ਪੜੀਏ ਜਿੱਤੇ ਮਾਸ, ਪੜੀਏ ਜਿੱਤੀ ਆਰਜਾ, ਪੜੀਏ ਜਿੱਤੇ ਸਾਸ, ਨਾਨਕ ਲੇਖੇ ਇੱਕ ਗੱਲ ਉਹ ਭਗਤੀ ਵਾਲੀ ਹੈ। ਫਲ ਲੱਗੇਗਾ ਉਹ ਭਗਤੀ ਕੀ ਹੈ? ਜਪ ਹੋ ਜਪ
ਹੋ
ਅਵਰ ਨੇਰਾ ਫਲ
ਬਾਣੀ ਪੜਨ ਨੂੰ ਫਲ ਨੀ ਲੱਗੇਗਾ। ਮਹਾਰਾਜ ਦਾ ਮਹੱਲੇ ਪਹਿਲੇ ਦਾ ਸ਼ਬਦ ਹੈ ਅਵਰ ਨੇਰਾ ਫਲ ਕਾਮਾ। ਇਹ ਕਿੰਨੀ ਮਿਹਨਤ ਨਾਲ ਜ਼ਿਮੀਦਾਰ ਬੂਟਾ ਪਾਲਦਾ ਸੰਤਰੇ ਦਾ, ਪਾਣੀ ਦੇ ਬਾਹਰ ਬੂਟਾ ਲਾਉਂਦਾ ਵੀ ਸੰਤਰੇ ਖਾਵਾਂਗੇ, ਉਹਨੂੰ ਸੰਤਰੇ ਨੀ ਲੱਗੇ, ਉਹ ਖੱਸੀ ਨਿਕਲਿਆ। ਬੂਟੇ ਕੀ ਖੱਸੀ ਨਿਕਲੇ ਆਉਂਦੇ, ਉਹਨੂੰ ਸੰਤਰੇ ਨੀ ਪਏ, ਉਹ ਦਾਤੀ ਫਿਰ ਛੱਡ। ਕਹਿੰਦਾ ਸਾਲੇ ਨੂੰ ਪਾਣੀ ਪਾ ਪਾ ਇੰਨਾ ਕੀਤਾ, ਫਲ ਤੇ ਲੱਗਾ ਹੀ ਨੀ। ਫਲ ਲੱਗੇਗਾ ਤੇ ਨਾਮ ਜਪਣ ਨੂੰ ਲੱਗੇਗਾ। ਜਪ ਹੋ ਜਪ ਹੋ ਗੁਰਬਾਣੀ ਕਿਹਾ ਹੈ ਨਾਮ ਜਪਣ।
ਗੁਰਬਾਣੀ ਗਾਵੇ ਪਾਈ ਤੋ ਸਭ ਸਦਾ ਸੁਖਦਾਈ,
ਫਲ ਗਾਣੀ ਗਾਵੇ
ਪਾਈ ਤੋ ਸਭ ਸਦਾ ਸੁਖਦਾਈ, ਤੋ ਸਭ ਸਦਾ ਸੁਖਦਾਈ।
ਅੱਗੇ ਸਿੱਧਾ ਹੀ ਲਿਖ ਦਿੱਤਾ ਕੀ ਸੁਖਦਾਈ,
ਨਾਨਕ ਨਾਮ ਤੇ ਆਇਆ
ਸਿੱਖ ਦਾ ਸ਼ਬਦ ਤਸ